ਮੱਤੀ ਉਹਦਾ 8 ਬਾਪ ਉਹਦੀ 23 ਤੋਂ ਲੈ ਕੇ 27 ਅੱਜ ਤੱਕ ਵਿਸ਼ਾ ਹੈ ਜਦੋਂ ਤੂਫਾਨ ਆਉਂਦੇ ਹਨ। ਮੈਂ ਪਤਾ ਕਰਨਾ ਚਾਹੁੰਦਾ ਕਿ ਜੇ ਤੁਸੀਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਤੂਫਾਨਾਂ ਦਾ ਅਨੁਭਵ ਕੀਤਾ ਹੈ। ਸ਼ਾਇਦ ਜ਼ਿੰਦਗੀ ਚੰਗੀ ਤਰ੍ਹਾਂ ਚੱਲ ਰਹੀ ਸੀ ਜਦੋਂ ਅਚਾਨਕ ਕੁਝ ਅਜਿਹਾ ਵਾਪਰਦਾ ਜਦੋਂ ਤੁਸੀਂ ਜੋ ਤੁਹਾਨੂੰ ਬਹੁਤ ਉੱਤਲ ਪੁੱਤਲ ਕਰ ਦਿੰਦਾ ਹੈ, ਸੱਚ ਜਿਹੜਾ ਉਹ ਸਾਹਮਣੇ ਆ ਜਾਂਦਾ, ਰਿਸ਼ਤੇ ਟੁੱਟ ਜਾਂਦੇ, ਅਚਾਨਕ ਕੁਝ ਅਜਿਹਾ ਵਾਪਰਦਾ ਕਿ ਤੁਹਾਡੀ ਜ਼ਿੰਦਗੀ ਇੱਕ ਸਥਿਰ ਸੰਤੁਲਨ ਤੋਂ ਲੈ ਕੇ ਅਤਿ ਉੱਥਲ ਪੁੱਥਲ ਅਤੇ ਝਗੜੇ ਤੱਕ ਚਲੀ ਜਾਂਦੀ ਹੈ। ਤੁਸੀਂ ਆਪਣੇ ਆਪ ਨੂੰ ਅਸਮਾਨੋਂ ਹੇਠਾਂ ਡਿੱਗਦੇ ਮਹਿਸੂਸ ਕਰਦੇ ਹੋ। ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਹਾਲਾਤਾਂ ਦੁਆਰਾ ਖੜਕਾਏ ਜਾ ਰਹੇ ਹੋ। ਜ਼ਿੰਦਗੀ ਦੇ ਇਸ ਤੂਫਾਨ ਦੀ ਹਵਾ ਇੰਨੀ ਭਿਆਨਕ ਹੈ ਕਿ ਤੁਸੀਂ ਇਹ ਸੋਚਣਾ ਵੀ ਨਹੀਂ ਸ਼ੁਰੂ ਕਰਦੇ ਕਿ ਤੁਸੀਂ ਕਿਵੇਂ ਬਚ ਸਕਦੇ ਹੋ। ਜ਼ਿੰਦਗੀ ਦੁਬਾਰਾ ਕਦੇ ਵੀ ਪਹਿਲਾਂ ਵਰਗੀ ਨਹੀਂ ਹੁੰਦੀ। ਲਹਿਰਾਂ ਤੁਹਾਡੇ ਸਿਰ ਉੱਪਰੋਂ ਲੰਘਦੀਆਂ ਹਨ ਅਤੇ ਅਜਿਹਾ ਲੱਗਦਾ ਹੈ ਕਿ ਕੋਈ ਰਸਤਾ ਨਹੀਂ ਹੈ, ਚੱਲਣ ਦਾ ਕੋਈ ਤਰੀਕਾ ਨਹੀਂ ਹੈ। ਤੁਸੀਂ ਕੱਲ੍ਹ ਨੂੰ ਹੋਰ ਨਹੀਂ ਦੇਖਦੇ ਕਿਉਂਕਿ ਤੁਹਾਡੀ ਸਾਰੀ ਊਰਜਾ ਅੱਜ ਬਚਣ ਦੇ ਨਾਲ ਲੱਗ ਜਾਂਦੀ ਹੈ ਜਾਂ ਅੱਜ ਨੂੰ ਬਚਾਉਣ ਵਿੱਚ ਲੱਗ ਜਾਂਦੀ ਹੈ। ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਤੂਫਾਨ ਦਾ ਅਨੁਭਵ ਕੀਤਾ ਹੈ? ਮੈਂ ਇਸ ਗੱਲ ਦੀ ਹਿੰਮਤ ਕਰ ਸਕਦਾ ਹਾਂ ਅਤੇ ਕਹਿੰਦਾ ਹਾਂ ਕਿ ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਤੂਫਾਨ ਦਾ ਸਾਹਮਣਾ ਕੀਤਾ ਹੈ। ਇੱਥੋਂ ਤੱਕ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੇ ਕੀਤਾ ਹੈ ਅਤੇ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਇਸ ਦਾ ਅਨੁਭਵ ਨਹੀਂ ਕੀਤਾ ਉਹ ਆਖਿਰਕਾਰ ਇਸ ਦਾ ਅਨੁਭਵ ਕਰਨਗੇ। ਪਰ ਜਦੋਂ ਤੂਫਾਨ ਆਉਂਦਾ ਹੈ ਤਾਂ ਤੁਸੀਂ ਕੀ ਕਰਦੇ ਹੋ? ਜਦੋਂ ਤੂਫਾਨ ਆਉਂਦਾ ਹੈ ਤਾਂ ਤੁਹਾਡੀ ਪ੍ਰਤੀਕਿਰਿਆ ਕੀ ਹੁੰਦੀ ਹੈ? ਜਿਵੇਂ ਹੀ ਅਸੀਂ ਅੱਜ ਸਵੇਰੇ ਮੱਤੀ ਉਹਦਾ 8 ਬਾਪ ਉਹਦੇ 23 ਤੋਂ 27 ਵੱਲ ਮੁੜਦੇ ਹਾਂ, ਅਸੀਂ ਸਿੱਖਣ ਜਾ ਰਹੇ ਹਾਂ ਕਿ ਤੂਫਾਨ ਆਉਣ 'ਤੇ ਕੀ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਹਾਡੇ ਵਿੱਚੋਂ ਜ਼ਿਆਦਾਤਰ ਜਾਣਦੇ ਹਨ ਕਿ ਅਸੀਂ ਆਪਣੇ ਸਵੇਰ ਦੀਆਂ ਸਮਾਵਾਂ ਵਿੱਚ ਮੈਥਿਊ ਦੀ ਖੁਸ਼ਖਬਰੀ ਜਾਂ ਮੱਤੀ ਦੀ ਖੁਸ਼ਖਬਰੀ ਦਾ ਅਧਿਐਨ ਕਰ ਰਹੇ ਹਾਂ ਅਤੇ ਅਸੀਂ ਇਸ ਬਿਰਤਾਂਤਕ ਭਾਗ ਦੀ ਜਾਂਚ ਕਰ ਰਹੇ ਹਾਂ ਜੋ ਯਿਸੂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਾਲ ਸੰਬੰਧਿਤ ਹੈ। ਅਸੀਂ ਦੇਖ ਰਹੇ ਹਾਂ ਕਿ ਉਹ ਨਾ ਸਿਰਫ ਸ਼ਬਦਾਂ ਵਿੱਚ ਸ਼ਕਤੀਸ਼ਾਲੀ ਹੈ ਸਗੋਂ ਕੰਮਾਂ ਵਿੱਚ ਵੀ ਸ਼ਕਤੀਸ਼ਾਲੀ ਸੀ। ਕੁਝ ਹਫ਼ਤੇ ਪਹਿਲਾਂ ਪੀਟਰ ਨੇ ਸਾਨੂੰ ਇਸ ਭਾਗ ਵਿੱਚ ਦੱਸੇ ਗਏ 3 ਚਮਤਕਾਰਾਂ ਵਿੱਚ ਲਿਆਂਦਾ ਅਤੇ ਅਸੀਂ ਦੇਖਿਆ ਰਾਜੇ ਦੀ ਸ਼ਕਤੀ ਸੀ ਕਿ ਉਹ ਕੋੜ ਨੂੰ ਛੂਹ ਕੇ ਚੰਗਾ ਕਰ ਸਕਦਾ ਸੀ, ਰਾਜੇ ਦੀ ਸ਼ਕਤੀ ਸੀ ਕਿ ਉਹ ਸ਼ਬਦ ਦੁਆਰਾ ਅਧਰੰਗ ਨੂੰ ਚੰਗਾ ਕਰ ਸਕਦਾ ਸੀ, ਰਾਜੇ ਦੀ ਸ਼ਕਤੀ ਸੀ ਕਿ ਉਹ ਰੋਗਾਂ ਨੂੰ ਕਿ ਉਹ ਸਾਰੇ ਰੋਗਾਂ ਨੂੰ ਚੰਗਾ ਕਰ ਸਕਦਾ ਸੀ। ਫਿਰ ਪਿਛਲੇ ਹਫ਼ਤੇ ਅਸੀਂ ਆਇਤਾਂ 18 ਤੋਂ 22 ਦੇ ਬ੍ਰੇਕ ਸੈਕਸ਼ਨ ਦੀ ਜਾਂਚ ਕੀਤੀ ਅਤੇ ਜਿੱਥੇ ਅਸੀਂ ਚੇਲੇ ਬਣਨ ਦੀ ਕੀਮਤ ਬਾਰੇ ਕੁਝ ਸਬਕ ਸਿੱਖੇ। ਅਸੀਂ ਦੇਖਿਆ ਪਾਲਣਾ ਕਰਨ ਦੀ ਇੱਛਾ, ਪਾਲਣਾ ਕਰਨ ਦੀ ਲਾਗਤ ਜਾਂ ਕੀਮਤ ਅਤੇ ਪਾਲਣਾ ਕਰਨ ਵਿੱਚ ਦੇਰੀ ਕਰਨ ਦਾ ਲਾਲਚ। ਹੁਣ ਅੱਜ ਸਵੇਰੇ ਅਸੀਂ ਮੱਤੀ ਦੇ ਚਮਤਕਾਰਾਂ ਦੀ ਸੂਚੀ ਵਿੱਚ ਵਾਪਸ ਆਉਂਦੇ ਹਾਂ ਅਤੇ 3 ਚਮਤਕਾਰਾਂ ਦੇ ਅਗਲੇ ਸਮੂਹ ਬਾਰੇ ਵਿਚਾਰ ਕਰਨਾ ਸ਼ੁਰੂ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਕੁਦਰਤ ਉੱਤੇ ਰਾਜੇ ਦੀ ਸ਼ਕਤੀ ਆਇਤ 23 ਤੋਂ ਲੈ ਕੇ 27 ਤੱਕ, ਫਿਰ ਭੂਤਾਂ ਉੱਤੇ ਰਾਜੇ ਦੀ ਸ਼ਕਤੀ ਆਇਤ 28 ਤੋਂ 34 ਅਤੇ ਫਿਰ ਉਸ ਤੋਂ ਬਾਅਦ ਪਾਪ ਉੱਤੇ ਰਾਜੇ ਦੀ ਸ਼ਕਤੀ ਉਹਦਾ 9 ਬਾਪ ਦੀ 1 ਤੋਂ 8 ਅਤੇ ਅਸੀਂ ਚੀਜ਼ਾਂ ਨੂੰ ਮੁਕਾਬਲਤਨ ਹੌਲੀ ਹੌਲੀ ਲੈ ਰਹੇ ਹਾਂ। ਹਰ ਇੱਕ ਚਮਤਕਾਰ ਨੂੰ ਅਸੀਂ ਆਪਣੇ ਆਪ ਦੇਖ ਰਹੇ ਹਾਂ, ਉਹਨਾਂ ਉੱਤੇ ਤੇਜ਼ੀ ਨਾਲ ਅੱਗੇ ਵਧਣ ਦੇ ਪਰਤਾਵੇ ਦਾ ਅਸੀਂ ਵਿਰੋਧ ਕਰਦੇ ਹੋਏ ਜਿਹੜਾ ਉਹਨਾਂ ਬਾਰੇ ਸਿੱਖ ਰਹੇ ਹਾਂ। ਤਾਂ ਆਓ ਅੱਜ ਅਸੀਂ ਵੇਖੀਏ ਕੁਦਰਤ ਉੱਤੇ ਰਾਜੇ ਦੀ ਸ਼ਕਤੀ, ਅਤੇ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਆਓ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ ਜਦੋਂ ਤੂਫਾਨ ਆਉਂਦੇ ਹਨ ਤਾਂ ਅਸੀਂ ਕੀ ਕਰਦੇ ਹਾਂ। ਪਿਛਲੇ ਹਫ਼ਤਿਆਂ ਦੇ ਚੇਲੇ ਦੀ ਮੁਲਾਕਾਤ ਉਸ ਗ੍ਰੰਥੀ ਨਾਲ ਹੋਈ ਜਿਸਨੇ ਕਿਹਾ ਜਿੱਥੇ ਵੀ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ, ਅਤੇ ਜਿਸ ਚੇਲੇ ਨੇ ਕਿਹਾ ਸੀ ਕਿ ਪਹਿਲਾਂ ਮੈਨੂੰ ਜਾਣ ਦਿਓ ਅਤੇ ਆਪਣੇ ਪਿਤਾ ਨੂੰ ਦਫਨਾਉਣ ਦਿਓ। ਉਸੇ ਤਰ੍ਹਾਂ ਵਾਪਰੇ ਜਦੋਂ ਯਿਸੂ ਝੀਲ ਨੂੰ ਵਾਪਸ ਜਦੋਂ ਝੀਲ ਨੂੰ ਪਾਰ ਕਰਕੇ ਝੀਲ ਦੇ ਦੂਜੇ ਪਾਸੇ ਜਾਣ ਲਈ ਕਿਸ਼ਤੀ ਵਿੱਚ ਚੜ੍ਹਨ ਵਾਲਾ ਸੀ। ਮੈਨੂੰ ਲੱਗਦਾ ਹੈ ਕਿ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ ਕਿ ਇਹ ਦੋਵੇਂ ਚੇਲੇ ਬਣਨ ਦੀ ਕੀਮਤ ਅਦਾ ਕਰਨ ਲਈ ਤਿਆਰ ਸਨ, ਪਰ ਜਦੋਂ ਅਸੀਂ ਆਇਤ 23 ਵੱਲ ਜਾਂਦੇ ਹਾਂ ਤਾਂ ਨਾ ਚਾਹੁੰਦੇ ਹੋਏ ਵੀ ਤੁਹਾਡੇ ਧਿਆਨ ਵਿੱਚ ਆਉਂਦਾ ਹੈ ਕਿ ਉਸ ਦੇ ਚੇਲੇ ਉਸ ਦੇ ਪਿੱਛੇ ਚੱਲਦੇ ਸਨ। ਉਹ ਕੀਮਤ ਅਦਾ ਕਰਨ ਲਈ ਤਿਆਰ ਸਨ। ਇਸ ਘਟਨਾ ਦੇ ਮਾਰਕ ਦੇ ਬਿਰਤਾਂਤ ਵਿੱਚ ਜਾਂ ਮਰਕਸ ਦੇ ਬਿਰਤਾਂਤ ਵਿੱਚ ਉਹ ਸਾਨੂੰ ਦੱਸਦਾ ਹੈ ਕਿ ਹੋਰ ਲੋਕ ਵੀ ਸਨ ਜੋ ਉਹਨਾਂ ਦੇ ਨਾਲ ਯਾਤਰਾ ਕਰਨ ਲਈ ਹੋਰ ਕਿਸ਼ਤੀਆਂ ਵਿੱਚ ਸਵਾਰ ਸਨ। ਉੱਥੇ ਉਹ ਸਨ ਜਿੱਥੋਂ ਤੱਕ ਤੁਸੀਂ ਦੇਖ ਸਕਦੇ ਹੋ, ਜੋ ਕੀਮਤ ਅਦਾ ਕਰਨ ਲਈ ਤਿਆਰ ਸਨ। ਇਸ ਲਈ ਯਿਸੂ ਸਾਰੇ ਚੇਲਿਆਂ ਨਾਲ ਬੇੜੀ ਵਿੱਚ ਚੜ੍ਹ ਗਿਆ ਅਤੇ ਉਹ ਚਲੇ ਗਏ। ਆਇਤ 24 ਸਾਨੂੰ ਦੱਸਦੀ ਹੈ ਕਿ ਬਿਨਾਂ ਚੇਤਾਵਨੀ ਦਿੱਤੇ ਝੀਲ ਉੱਤੇ ਇੱਕ ਵੱਡਾ ਤੂਫਾਨ ਆਇਆ। ਤੂਫਾਨ ਲਈ ਵਰਤਿਆ ਗਿਆ ਯੂਨਾਨੀ ਸ਼ਬਦ ਸਸਮੋਸ ਸ਼ਬਦ ਹੈ, ਜੋ ਆਮ ਤੌਰ 'ਤੇ ਭੂਚਾਲ ਲਈ ਵਰਤਿਆ ਜਾਂਦਾ ਹੈ। ਇਸ ਲਈ ਇਹ ਕੋਈ ਤੂਫਾਨ ਜ਼ਰੂਰੀ ਆਇਆ ਹੋਵੇਗਾ। ਲਹਿਰਾਂ ਕਿਸ਼ਤੀ 'ਤੇ ਚੜ੍ਹ ਗਈਆਂ ਅਤੇ ਇਹਨਾਂ ਤਜਰਬੇਕਾਰ ਮਛੇਰਿਆਂ ਸਮੇਤ ਚੇਲੇ ਡਰ ਗਏ, ਪਰ ਮੱਤੀ ਸਾਨੂੰ ਦੱਸਦਾ ਹੈ ਕਿ ਯਿਸੂ ਸੌ ਰਿਹਾ ਸੀ। ਆਇਤ 25 ਵਿੱਚ ਚੇਲੇ ਉਸ ਕੋਲ ਆ ਗਏ ਅਤੇ ਉਸ ਨੂੰ ਜਗਾਇਆ ਅਤੇ ਕਿਹਾ, ਸਾਨੂੰ ਬਚਾਓ ਪ੍ਰਭੂ ਜੀ, ਅਸੀਂ ਨਾ ਸੌ ਰਹੇ ਹਾਂ। ਮਰਕਸ ਨੇ ਆਪਣੀ ਖੁਸ਼ਖਬਰੀ ਵਿੱਚ ਇਸ ਨੂੰ ਹੋਰ ਵੀ ਮਜ਼ਬੂਤ ਬਣਾਇਆ ਹੈ। ਪ੍ਰਭੂ, ਤੁਹਾਨੂੰ ਪਰਵਾਹ ਨਹੀਂ ਹੈ ਕਿ ਅਸੀਂ ਡੁੱਬ ਰਹੇ ਹਾਂ? ਫਿਰ ਇੱਕ ਸੱਚਮੁੱਚ ਹੈਰਾਨੀਜਨਕ ਗੱਲ ਵਾਪਰੀ। ਯਿਸੂ ਨੇ ਉੱਠ ਕੇ ਚੇਲਿਆਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਤੁਸੀਂ ਥੋੜ੍ਹੇ ਵਿਸ਼ਵਾਸ ਵਾਲੇ ਹੋ। ਤਾਂ ਉੱਠਿਆ ਅਤੇ ਹਵਾ ਅਤੇ ਸਮੁੰਦਰ ਨੂੰ ਝਿੜਕਿਆ ਅਤੇ ਉਹ ਬਹੁਤ ਸ਼ਾਂਤੀ ਹੋ ਗਈ। ਇਸ ਯਿਸੂ ਨੇ ਇੱਕ ਸ਼ਬਦ ਵਿੱਚ ਤੂਫਾਨ ਨੂੰ ਸ਼ਾਂਤ ਕੀਤਾ ਅਤੇ ਚੇਲੇ ਬਹੁਤ ਹੈਰਾਨ ਹੋਏ। ਤਾਂ ਫਿਰ ਅਸੀਂ ਇਸ ਚਮਤਕਾਰੀ ਮੁਕਾਬਲੇ ਤੋਂ ਕੀ ਸਿੱਖ ਸਕਦੇ ਹਾਂ? ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਤਾਂ ਇਸ ਬਾਰੇ ਸਮਝਦੇ ਹਾਂ ਤਾਂ ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਖੈਰ, ਮੈਂ ਚਾਹੁੰਦਾ ਹਾਂ ਕਿ ਅਸੀਂ ਯਿਸੂ ਬਾਰੇ ਕੁਝ ਗੱਲਾਂ ਸਿੱਖਣ ਲਈ ਕੁਝ ਸਮਾਂ ਕੱਢੀਏ, ਅਤੇ ਫਿਰ ਮੈਂ ਚਾਹੁੰਦਾ ਹਾਂ ਕਿ ਅਸੀਂ ਚੇਲਿਆਂ ਬਾਰੇ ਵੀ ਕੁਝ ਗੱਲਾਂ ਸਿੱਖੀਏ। ਫਿਰ ਅੰਤ ਵਿੱਚ ਐਪਲੀਕੇਸ਼ਨ ਦੇ ਜ਼ਰੀਏ ਮੈਂ ਚਾਹੁੰਦਾ ਹਾਂ ਕਿ ਅਸੀਂ ਆਪਣੇ ਜੀਵਨ ਬਾਰੇ ਕੁਝ ਗੱਲਾਂ ਸਿੱਖੀਏ। ਅਸੀਂ ਯਿਸੂ ਬਾਰੇ ਕੀ ਸਿੱਖਦੇ ਹਾਂ? ਪਹਿਲਾਂ, ਉਹ ਸੱਚਮੁੱਚ ਥੱਕਿਆ ਹੋਇਆ ਸੀ। ਮੈਂ ਮੰਨਦਾ ਹਾਂ ਕਿ ਸਿੱਖਣ ਲਈ ਸਭ ਤੋਂ ਪਹਿਲਾਂ ਬਹੁਤ ਹੀ ਆਮ ਜਗ੍ਹਾ ਅਤੇ ਆਮ ਚੀਜ਼ ਹੈ, ਉਹ ਸੱਚਮੁੱਚ ਥੱਕਿਆ ਹੋਇਆ ਸੀ। ਇਹ ਯਿਸੂ ਜਿਸ ਨੇ ਕੋੜੀ ਨੂੰ ਛੂਹਣ ਅਤੇ ਅਧਰੰਗ ਨੂੰ ਇੱਕ ਸ਼ਬਦ ਨਾਲ ਚੰਗਾ ਕੀਤਾ, ਥੱਕ ਗਿਆ। ਇਹ ਯਿਸੂ ਜਿਸ ਨੇ ਆਪਣੇ ਸ਼ਕਤੀਸ਼ਾਲੀ ਉਪਦੇਸ਼ ਨਾਲ ਭੀੜ ਨੂੰ ਲੁਭਾਇਆ ਸੀ, ਥੱਕ ਗਿਆ ਸੀ। ਇਹ ਯਿਸੂ ਜੋ ਸਪਸ਼ਟ ਤੌਰ 'ਤੇ ਸਰੀਰ ਵਿੱਚ ਪਰਮੇਸ਼ਵਰ ਸੀ, ਥੱਕ ਗਿਆ। ਇਹ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਭਾਵੇਂ ਯਿਸੂ ਪੂਰਨ ਤੌਰ 'ਤੇ ਪਰਮੇਸ਼ਵਰ ਸੀ ਅਤੇ ਹੈ, ਪਰ ਉਹ ਪੂਰੀ ਤਰ੍ਹਾਂ ਅਤੇ ਪੂਰੀ ਤਰ੍ਹਾਂ ਮਨੁੱਖ ਵੀ ਹੈ। ਅਜਿਹਾ ਨਹੀਂ ਕਿ ਜੇ ਤੁਸੀਂ ਉਸਦੀ ਚਮੜੀ ਨੂੰ ਪਿੱਛੇ ਖਿੱਚ ਲੈਂਦੇ ਹੋ ਤਾਂ ਹੇਠਾਂ ਇੱਕ ਸੁਪਰਮੈਨ ਪਹਿਰਾਵਾ ਹੁੰਦਾ ਹੈ। ਉਹ ਸੱਚਮੁੱਚ ਇੱਕ ਆਦਮੀ ਸੀ, ਉਹ ਸਾਡੇ ਵਾਂਗ ਹੀ ਰਹਿੰਦਾ ਸੀ। ਇਬਰਾਨੀਆਂ ਦਾ ਲੇਖਕ ਯਿਸੂ ਬਾਰੇ ਕਹਿੰਦਾ ਹੈ, ਸਾਡੇ ਕੋਲ ਕੋਈ ਮਹਾਂਪੁਜਾਰੀ ਨਹੀਂ ਹੈ ਜੋ ਸਾਡੀਆਂ ਕਮਜ਼ੋਰੀਆਂ ਨਾਲ ਹਮਦਰਦੀ ਵਿੱਚ ਅਸਮਰੱਥ ਹੈ, ਪਰ ਸਾਡੇ ਕੋਲ ਇੱਕ ਅਜਿਹਾ ਵਿਅਕਤੀ ਹੈ ਜੋ ਹਰ ਤਰ੍ਹਾਂ ਨਾਲ ਪਰਤਾਇਆ ਗਿਆ ਸੀ ਜਿਵੇਂ ਕਿ ਅਸੀਂ ਹਾਂ, ਫਿਰ ਵੀ ਪਾਪ ਤੋਂ ਰਹਿਤ ਹੈ। ਉਹ ਪੂਰੀ ਤਰ੍ਹਾਂ ਇਨਸਾਨ ਸੀ। ਅਸੀਂ ਪੁੱਛਦੇ ਹਾਂ ਕਿ ਜਦੋਂ ਤੂਫਾਨ ਸਿਰ ਦੇ ਉੱਪਰੋਂ ਟੁੱਟ ਰਿਹਾ ਸੀ ਤਾਂ ਯਿਸੂ ਬੇੜੀ ਵਿੱਚ ਕਿਉਂ ਸੁੱਤਾ ਹੋਇਆ ਸੀ? ਘੱਟੋ ਘੱਟ ਇੱਕ ਪੱਧਰ 'ਤੇ ਜਵਾਬ ਇਹ ਸੀ ਕਿ ਉਹ ਆਪਣੀ ਸੇਵਕਾਈ ਦੇ ਯਤਨਾਂ ਤੋਂ ਬਹੁਤ ਥੱਕਿਆ ਹੋਇਆ ਸੀ, ਉਹ ਸੱਚਮੁੱਚ ਥੱਕ ਗਿਆ ਸੀ। ਦੂਸਰੀ ਗੱਲ ਜਿਹੜੀ ਅਸੀਂ ਸਿੱਖਦੇ ਹਾਂ ਉਹ ਹੈ ਕਿ ਉਹ ਪਰਮ ਸ਼ਾਂਤੀਪੂਰਨ ਸੀ। ਦੂਜੀ ਗੱਲ ਜੋ ਅਸੀਂ ਇਸ ਉਦਾਹਰਣ ਤੋਂ ਯਿਸੂ ਬਾਰੇ ਸਿੱਖਦੇ ਹਾਂ ਉਹ ਹੈ ਕਿ ਪਰਮਾਤਮਾ ਦਾ ਪਾਪ ਰਹਿਤ ਪੁੱਤਰ ਹਰ ਹਾਲਤ ਵਿੱਚ ਪਰਮ ਸ਼ਾਂਤੀਪੂਰਨ ਹੈ ਅਤੇ ਸੀ। ਉਸ ਵਿੱਚ ਇੱਕ ਅਸਲ ਸ਼ਾਂਤੀ ਸੀ ਜਿਸ ਨੇ ਉਸਨੂੰ ਤੂਫਾਨ ਦੇ ਸਿਰ ਉੱਤੇ ਟੁੱਟਣ ਦੇ ਬਾਵਜੂਦ ਵੀ ਸ਼ਾਂਤੀ ਵਿੱਚ ਰਹਿਣ ਦੇ ਯੋਗ ਬਣਾਇਆ। ਉਸ ਦੀ ਸ਼ਾਂਤੀ ਉਸਦੇ ਆਧਾਰ 'ਤੇ ਸੀ, ਜਾਣਨਾ ਕਿ ਉਹ ਕੌਣ ਸੀ। ਉਹ ਮਸੀਹਾ ਸੀ, ਪਰਮੇਸ਼ਵਰ ਦਾ ਮਸੀਹ, ਪਵਿੱਤਰ ਤ੍ਰਿਏਕ ਦਾ ਦੂਜਾ ਵਿਅਕਤੀ। ਉਹ ਉਹੀ ਸੀ ਜੋ ਸਰੀਰ ਵਿੱਚ ਪਰਮੇਸ਼ਵਰ ਸੀ। ਉਹ ਜਾਣਦਾ ਸੀ ਕਿ ਉਹ ਕੌਣ ਸੀ, ਜਾਣਨਾ ਕਿ ਉਸਦਾ ਸੰਬੰਧ ਕਿਸ ਨਾਲ ਹੈ। ਉਹ ਆਪਣੇ ਪਿਤਾ ਪਰਮੇਸ਼ਵਰ ਦਾ ਸੀ, ਉਹ ਸਵਰਗ ਦੀ ਮਹਿਮਾ ਨਾਲ ਸੰਬੰਧਿਤ ਸੀ। ਇਹ ਜਾਣਨਾ ਕਿ ਉਹ ਕਿੱਥੇ, ਉਹ ਇੱਥੇ ਕਿਉਂ ਆਇਆ ਸੀ। ਉਹ ਜਾਣਦਾ ਸੀ ਕਿ ਉਹ ਮਸੀਹਾ ਸੀ ਜੋ ਗੁਆਚੇ ਹੋਏ ਪਾਪੀਆਂ ਨੂੰ ਬਚਾਉਣ ਦੇ ਮਿਸ਼ਨ ਨਾਲ ਆਇਆ ਸੀ, ਪਾਪ ਅਤੇ ਸ਼ੈਤਾਨ ਨੂੰ ਹਰਾਉਣ, ਅਦਨ ਵਿੱਚ ਮਨੁੱਖਤਾ ਉੱਤੇ ਆਏ ਸਰਾਪ ਨੂੰ ਉਲਟਾਉਣ। ਉਹ ਜਾਣਦਾ ਸੀ ਕਿ ਉਹ ਇੱਥੇ ਇੱਕ ਮਿਸ਼ਨ ਦੇ ਨਾਲ ਇੱਕ ਮਕਸਦ ਲਈ ਆਇਆ ਸੀ। ਇਹ ਜਾਣਨਾ ਕਿ ਉਹ ਕਿੱਥੇ ਜਾ ਰਿਹਾ ਸੀ, ਉਹ ਜਾਣਦਾ ਸੀ ਕਿ ਆਖਿਰ ਉਹ ਆਪਣੇ ਪਿਤਾ ਕੋਲ ਆ ਰਿਹਾ ਸੀ ਸਵਰਗ ਦੀ ਮਹਿਮਾ ਅਤੇ ਅਚੰਬੇ ਲਈ। ਉਹ ਜਾਣਦਾ ਸੀ ਕਿ ਉਹ ਇੱਥੇ ਇੱਕ ਕੰਮ ਕਰਨ ਲਈ ਆਇਆ ਸੀ, ਅਤੇ ਜਦੋਂ ਉਸਦਾ ਕੰਮ ਪੂਰਾ ਹੋ ਗਿਆ ਉਸਨੂੰ ਪਤਾ ਸੀ ਕਿ ਉਹ ਕਿੱਥੇ ਜਾ ਰਿਹਾ ਸੀ। ਉਹ ਜਾਣਦਾ ਸੀ ਕਿ ਉਹ ਕੌਣ ਸੀ, ਉਹ ਜਾਣਦਾ ਸੀ ਕਿ ਉਹ ਕਿਸ ਦਾ ਹੈ, ਉਹ ਜਾਣਦਾ ਸੀ ਕਿ ਉਹ ਕਿੱਥੇ, ਉਹ ਇੱਥੇ ਕਿਉਂ ਸੀ, ਉਹ ਜਾਣਦਾ ਸੀ ਕਿ ਇੱਥੇ ਉਹ ਅਤੇ ਉਹ ਕਿੱਥੇ ਜਾ ਰਿਹਾ ਆ। ਇਸ ਗਿਆਨ ਨੇ ਤੂਫਾਨਾਂ ਅਤੇ ਜਮਾਇਸ਼ਾਂ ਦੇ ਸਾਹਮਣੇ ਇੱਕ ਸਰਵ ਉੱਚ ਸ਼ਾਂਤੀ ਲਿਆਂਦੀ। ਨੰਬਰ 3, ਉਹ ਅਟੁੱਟ ਆਤਮ ਵਿਸ਼ਵਾਸ ਵਾਲਾ ਸੀ। ਤੀਸਰਾ, ਯੇਸੂ ਨੂੰ ਅਟੁੱਟ ਭਰੋਸਾ ਸੀ। ਯੇਸੂ ਪਰਮੇਸ਼ੁਰ ਦੇ ਉਦੇਸ਼ਾਂ ਨੂੰ ਜਾਣਦਾ ਸੀ। ਯੇਸੂ ਦਾ ਮਿਸ਼ਨ ਪਰਮਾਤਮਾ ਦੇ ਅਨਾਦ ਫਰਮਾਨਾਂ ਦਾ ਹਿੱਸਾ ਸੀ, ਅਤੇ ਜੋ ਕੁਝ ਹੋ ਰਿਹਾ ਸੀ ਉਸ ਬਾਰੇ ਉਸਨੂੰ ਅਟਲ ਭਰੋਸਾ ਸੀ। ਉਹ ਜਾਣਦਾ ਸੀ ਕਿ ਉਸਦਾ ਪਿਤਾ ਕੰਟਰੋਲ ਵਿੱਚ ਸੀ। ਉਹ ਜਾਣਦਾ ਸੀ ਕਿ ਉਸ ਕੋਲ ਇੱਕ ਮਿਸ਼ਨ ਨੂੰ ਪੂਰਾ ਕਰਨਾ ਸੀ, ਅਤੇ ਇਸ ਨੇ ਤੂਫਾਨ ਆਉਣ 'ਤੇ ਵੀ ਉਸਨੂੰ ਇੱਕ ਆਤਮ ਵਿਸ਼ਵਾਸ ਦਿੱਤਾ। ਯੇਸੂ ਨੇ ਆਪਣੇ ਜੀਵਨ ਵਿੱਚ ਕੋਈ ਹੋਰ ਤੂਫਾਨਾਂ ਦਾ ਸਾਹਮਣਾ ਕਰਨਾ ਸੀ। ਵਿਸ਼ਵਾਸਘਾਤ ਦਾ ਤੂਫਾਨ, ਕੈਦ ਦਾ ਤੂਫਾਨ, ਕੁੱਟਮਾਰ ਦਾ ਤੂਫਾਨ, ਤਸ਼ੱਦਦ ਦਾ ਤੂਫਾਨ, ਅਸਵੀਕਾਰ ਅਤੇ ਮਖੌਲ ਦਾ ਤੂਫਾਨ, ਉਸਦੀ ਰਚਨਾ ਦੇ ਹੱਥੋਂ ਫਾਂਸੀ ਦਾ ਤੂਫਾਨ, ਉਸਦੇ ਆਪਣੇ ਸਰੀਰ ਵਿੱਚ ਉਸਦੇ ਲੋਕਾਂ ਨੇ ਪਾਪਾਂ ਨੂੰ ਚੁੱਕਣ ਦਾ ਤੂਫਾਨ, ਉਸਦੇ ਆਪਣੇ ਸਰੀਰ ਵਿੱਚ ਉਸਦੇ ਪਾਪ ਲਈ, ਉਸ ਪਾਪ ਲਈ ਪਰਮੇਸ਼ੁਰ ਦੇ ਕ੍ਰੋਧ ਨੂੰ ਸਹਿਣ ਦਾ ਤੂਫਾਨ, ਜੋ ਉਸਨੇ ਕੀਤਾ ਨਹੀਂ ਸੀ। ਪਰ ਉਸਨੇ ਪਰਮੇਸ਼ੁਰ ਦੇ ਉਦੇਸ਼ਾਂ ਵਿੱਚ ਅਟੁੱਟ ਭਰੋਸੇ ਨਾਲ ਹਰ ਤੂਫਾਨ ਦਾ ਸਾਹਮਣਾ ਕੀਤਾ। ਨੰਬਰ 4, ਉਹ ਪੂਰੀ ਤਰ੍ਹਾਂ ਅਧਿਕਾਰਤ ਸੀ। ਚੌਥਾ, ਇਸ ਹਵਾਲੇ ਤੋਂ ਅਸੀਂ ਸਿੱਖਦੇ ਹਾਂ ਕਿ ਯੇਸੂ ਕੋਲ ਪੂਰਾ ਅਧਿਕਾਰ ਹੈ। ਇੱਕ ਸ਼ਬਦ 'ਤੇ ਉਹ ਇੱਕ ਤੇਜ਼ ਤੂਫਾਨ ਨੂੰ ਸਥਿਰ ਕਰਦਾ ਹੈ, ਇੱਕ ਸ਼ਬਦ 'ਤੇ ਉਹ ਤੁਰੰਤ ਲਹਿਰਾਂ ਨੂੰ ਸ਼ਾਂਤ ਕਰਦਾ ਹੈ। ਰਿਕੋਟਾਈਸ ਦੁਆਰਾ ਈਸਾਈ ਧਰਮ ਦੀ ਪੜਚੋਲ ਕੀਤੀ ਗਈ ਅਤੇ ਵੀਡੀਓਜ਼ ਵਿੱਚ ਵਰਤੀਆਂ ਗਈਆਂ ਤਸਵੀਰਾਂ ਵਿੱਚੋਂ ਇੱਕ ਸਾਡੇ ਅਤੇ ਪ੍ਰਭੂ ਯੇਸੂ ਵਿੱਚ ਅੰਤਰ ਨੂੰ ਦਰਸਾਉਂਦੀ ਹੈ। ਉਹ ਕਹਿੰਦਾ ਹੈ ਕਿ ਮੇਰੇ ਕੋਲ ਆਪਣੇ ਨਹਾਉਣ ਦਾ ਪਾਣੀ ਸ਼ਾਂਤ ਕਰਨ ਦੀ ਸ਼ਕਤੀ ਨਹੀਂ ਹੈ, ਝੀਲ ਦੀ ਤਾਂ ਕੋਈ ਗੱਲ ਹੀ ਨਾ ਕਰੋ। ਅਤੇ ਇਹ ਸੱਚ ਹੈ ਕਿ ਨਹੀਂ, ਸਾਡੇ ਕੋਲ ਕੁਦਰਤ ਨੂੰ ਹੁਕਮ ਦੇਣ ਦਾ ਅਧਿਕਾਰ ਜਾਂ ਸ਼ਕਤੀ ਨਹੀਂ ਹੈ। ਅਸੀਂ ਇੱਕ ਬੇਸਣ ਵਿੱਚ ਪਾਣੀ ਨੂੰ ਸ਼ਾਂਤ ਨਹੀਂ ਕਰ ਸਕਦੇ, ਇੱਕ ਮਹਾਨ ਝੀਲ ਦੀ ਤਾਂ ਗੱਲ ਹੀ ਛੱਡ ਦਿਓ। ਫਿਰ ਵੀ ਇਹ ਬਿਲਕੁਲ ਉਹੀ ਹੈ ਜੋ ਪ੍ਰਭੂ ਯੇਸੂ ਮਸੀਹ ਨੇ ਇੱਕ ਸ਼ਬਦ ਨਾਲ ਕੀਤਾ ਸੀ। ਜਿਵੇਂ ਕਿ ਮਾਈਕਲ ਗ੍ਰੀਨ ਕਹਿੰਦਾ ਹੈ, ਯੇਸੂ ਕੋਲ ਆਪਣੇ ਚੇਲਿਆਂ ਦੇ ਵਿਰੁੱਧ ਵਰਤੀ ਗਈ ਕਿਸੇ ਵੀ ਤਾਕਤ ਨੂੰ ਰੋਕਣ ਦੀ ਪਰਮੇਸ਼ੁਰ ਦੀ ਆਪਣੀ ਸ਼ਕਤੀ ਹੈ। ਉਹ ਸਿਰਫ ਇਹ ਪੁੱਛਦਾ ਹੈ ਕਿ ਉਹ ਭਰੋਸਾ ਕਰਦੇ ਹਨ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਤੂਫਾਨ ਦਾ ਵਰਣਨ ਕਰਨ ਲਈ ਵਰਤਿਆ ਗਿਆ ਯੂਨਾਨੀ ਸ਼ਬਦ ਸੀ ਸਿਸਮੋਸ। ਆਮ ਤੌਰ 'ਤੇ ਭੁਚਾਲ, ਇਸ ਦਾ ਅਰਥ ਹੁੰਦਾ ਹੈ ਭੁਚਾਲ। ਕਿਸੇ ਤਾਕਤਵਰ ਸ਼ਕਤੀ ਨੇ ਅਚਾਨਕ ਸ਼ਾਂਤ ਝੀਲ ਨੂੰ ਇੱਕ ਦੁਰਲੱਭ ਜਨੂੰਨ ਵਿੱਚ ਭੜਕਾਇਆ ਸੀ। ਅਕਸਰ ਸਮੁੰਦਰਾਂ ਅਤੇ ਮਹਾਂਸਾਗਰਾਂ ਨੂੰ ਬੁਰਾਈ ਦੇ ਸਥਾਨ ਵਜੋਂ ਦਰਸਾਇਆ ਗਿਆ ਸੀ। ਅਕਸਰ ਧਰਮ ਗ੍ਰੰਥ ਵਿੱਚ ਰੱਬ ਨੂੰ ਸਮੁੰਦਰ ਉੱਤੇ ਸ਼ਕਤੀ ਰੱਖਣ ਵਾਲੇ ਵਿਅਕਤੀ ਵਜੋਂ ਦਰਸਾਇਆ ਗਿਆ ਹੈ। ਯੇਸੂ ਖੜ੍ਹਾ ਹੁੰਦਾ ਹੈ ਅਤੇ ਸਾਨੂੰ ਦੱਸਿਆ ਗਿਆ ਹੈ ਕਿ ਉਹ ਹਵਾਵਾਂ ਅਤੇ ਸਮੁੰਦਰਾਂ ਨੂੰ ਝਿੜਕਦਾ ਹੈ। ਕੀ ਇਹ ਅੰਦਾਜ਼ਾ ਹੋ ਸਕਦਾ ਹੈ ਕਿ ਤੂਫਾਨ ਯੇਸੂ ਦੇ ਕੰਮ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਹਨੇਰੇ ਦੀਆਂ ਸ਼ਕਤੀਆਂ ਦਾ ਇੱਕ ਹੋਰ ਹਮਲਾ ਸੀ? ਯੇਸੂ ਅਚਾਨਕ ਤੂਫਾਨ ਦੇ ਇਸ ਕੁਦਰਤੀ ਵਰਤਾਰੇ ਅਤੇ ਇਸ ਦੇ ਅਧੀਨ ਸ਼ੈਤਾਨ ਦੇ ਕੰਮ ਨੂੰ ਸਮਝਦਾ ਹੈ ਅਤੇ ਉਹ ਇਸ ਨੂੰ ਝਿੜਕਦਾ ਹੈ। ਇਸ ਤੂਫਾਨੀ ਸਥਿਤੀ ਵਿੱਚ ਯੇਸੂ ਪੂਰੀ ਤਰ੍ਹਾਂ ਅਧਿਕਾਰਤ ਸੀ। ਸਾਡੀ ਜ਼ਿੰਦਗੀ ਦੇ ਹਰ ਤੂਫਾਨ ਵਿੱਚੋਂ ਬਰਾਬਰ ਦਾ ਅਧਿਕਾਰੀ ਹੈ। ਇਸ ਲਈ ਇਹ ਕੁਝ ਗੱਲਾਂ ਹਨ ਜੋ ਅਸੀਂ ਇਸ ਹਵਾਲੇ ਤੋਂ ਯੇਸੂ ਬਾਰੇ ਸਿੱਖਦੇ ਹਾਂ ਕਿ ਅਤੇ ਹੁਣ ਦੇਖੀਏ ਕਿ ਅਸੀਂ ਚੇਲਿਆਂ ਤੋਂ ਕੀ ਸਿੱਖਦੇ ਹਾਂ। ਅਸੀਂ ਚੇਲਿਆਂ ਬਾਰੇ ਕੀ ਸਿੱਖਦੇ ਹਾਂ? ਪਹਿਲੀ ਗੱਲ, ਉਹ ਜਾਣਦੇ ਸਨ ਕਿ ਮੁਕਤੀ ਕਿੱਥੇ ਪਾਈ ਜਾ ਸਕਦੀ ਹੈ। ਸੋ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਤੂਫਾਨ ਦਾ ਸਾਹਮਣਾ ਕੀਤਾ ਜਾਂਦਾ ਹੈ ਤਾਂ ਜਦੋਂ ਇੱਕ ਟ੍ਰੇਲ ਦਾ ਸਾਹਮਣਾ ਕੀਤਾ ਜਾਂਦਾ ਹੈ ਤਾਂ ਜਦੋਂ ਇੱਕ ਹੋਂਦ ਦੇ ਖਤਰੇ ਦਾ ਸਾਹਮਣਾ ਕੀਤਾ ਗਿਆ ਤਾਂ ਉਹ ਮੁਕਤੀ ਲਈ ਯੇਸੂ ਕੋਲ ਗਏ। ਉਹ ਜਾਣਦੇ ਸਨ ਕਿ ਮੁਕਤੀ ਕਿੱਥੇ ਮਿਲ ਸਕਦੀ ਹੈ। ਹੁਣ ਇਹ ਦਿਲਚਸਪ ਆ ਕਿਉਂਕਿ ਇਸ ਕਿਸ਼ਤੀ 'ਤੇ ਆਦਮੀ ਸਨ ਜੋ ਸਿਖਲਾਈ ਪ੍ਰਾਪਤ, ਹੁਨਰਮੰਦ, ਤਜਰਬੇਕਾਰ ਮਛੇਰੇ ਸਨ। ਉਹ ਮੇਰੇ ਵਰਗੇ ਨਹੀਂ ਸਨ ਕਿ ਇੱਕ ਕਰੋਸਕਿਆਂ ਨਾਲ ਫੇਰੀ ਅਤੇ ਉਲਟੀਆਂ ਕਰਨ। ਉਹ ਝੀਲ 'ਤੇ ਮਾੜੇ ਹਾਲਾਤਾਂ ਲਈ ਚੰਗੀ ਤਰ੍ਹਾਂ ਆਦੀ ਸਨ ਅਤੇ ਯਿਸੂ ਆਪਣੇ ਕਿੱਤੇ ਵਜੋਂ ਮਛੇਰਾ ਨਹੀਂ ਸੀ, ਪਰ ਯਿਸੂ ਆਪਣੇ ਕਿੱਤੇ ਵਜੋਂ ਇੱਕ ਤਰਖਾਣ ਸੀ, ਮਛੇਰਾ ਨਹੀਂ। ਬਹੁਤ ਕੁਝ ਸੀ ਜੋ ਚੇਲੇ ਅਜੇ ਤੱਕ ਯਿਸੂ ਬਾਰੇ ਨਹੀਂ ਸਮਝ ਸਕੇ ਸਨ, ਪਰ ਚੇਲੇ ਸਮਝ ਗਏ ਸਨ ਕਿ ਯਿਸੂ ਵਿੱਚ ਵਿਛਾਉਣ ਦੀ ਸ਼ਕਤੀ ਸੀ। ਲਹਿਰਾਂ ਉਹਨਾਂ ਦੇ ਸਿਰ ਉੱਤੇ ਟਕਰਾਉਂਦੀਆਂ ਸਨ, ਪਰ ਅਜਿਹਾ ਲੱਗਦਾ ਸੀ ਕਿ ਕਿਸ਼ਤੀ ਕਿਸੇ ਵੀ ਸਮੇਂ ਡੁੱਬ ਸਕਦੀ ਸੀ। ਉਹਨਾਂ ਨੇ ਡੁੱਬਣ ਦਾ ਖਤਰਾ ਮਹਿਸੂਸ ਕੀਤਾ। ਸਾਨੂੰ ਕੌਣ ਬਚਾ ਸਕਦਾ ਹੈ? ਯਿਸੂ ਬਚਾ ਸਕਦਾ ਹੈ। ਇਸ ਗਿਆਨ ਲਈ ਚੇਲਿਆਂ ਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਨੰਬਰ 2, ਉਹਨਾਂ ਨੂੰ ਯਿਸੂ ਦੀ ਬਚਾਉਣ ਦੀ ਸ਼ਕਤੀ ਵਿੱਚ ਭਰੋਸਾ ਸੀ। ਉਹ ਨਾ ਸਿਰਫ ਇਹ ਜਾਣਦੇ ਸਨ ਕਿ ਮੁਫਤੀ ਕਿੱਥੋਂ ਲੱਭੀ ਜਾ ਸਕਦੀ, ਪਰ ਉਹਨਾਂ ਨੂੰ ਬਚਾਉਣ ਲਈ ਯਿਸੂ ਦੀ ਸ਼ਕਤੀ ਦੇ ਵਿੱਚ ਭਰੋਸਾ ਸੀ। ਉਹ ਜਾਣਦੇ ਸਨ ਕਿ ਮੁਕਤੀ ਪਾਈ ਜਾ ਸਕਦੀ ਹੈ, ਅਤੇ ਉਹ ਜਾਣਦੇ ਸਨ ਕਿ ਉਹਨਾਂ ਨੂੰ ਬਚਾਉਣ ਲਈ ਯਿਸੂ ਹੀ ਕਾਫੀ ਸ਼ਕਤੀਸ਼ਾਲੀ ਹੈ। ਭਾਵੇਂ ਥੋੜ੍ਹੇ ਸਮੇਂ ਤੋਂ ਯਿਸੂ ਦੇ ਨਾਲ ਸਨ, ਪਰ ਉਹਨਾਂ ਨੇ ਬਹੁਤ ਕੁਝ ਦੇਖ ਲਿਆ ਸੀ। ਉਹਨਾਂ ਨੇ ਉਸ ਨੂੰ ਇੱਕ ਕੋੜੀ ਨੂੰ ਛੂਹ ਕੇ ਉਸ ਨੂੰ ਚੰਗਾ ਕਰਦੇ ਦੇਖਿਆ ਸੀ। ਉਹ ਪਤਰਸ ਦੀ ਸੱਸ ਸਮੇਤ ਬਹੁਤ ਸਾਰੇ ਲੋਕਾਂ ਦੇ ਇਲਾਜ ਦੇ ਗਵਾਹ ਸਨ। ਉਹਨਾਂ ਨੇ ਉਸ ਤੋਂ ਬੁੱਧੀ ਅਤੇ ਅਧਿਕਾਰ ਦੇ ਸ਼ਬਦ ਸੁਣੇ ਸਨ, ਜਿਹੜੇ ਕਿ ਉਹਨਾਂ ਨੇ ਪਹਿਲਾਂ ਕਦੀ ਨਹੀਂ ਸੁਣੇ ਸਨ। ਇਹ ਜਾਪਦਾ ਹੈ ਕਿ ਉਸ ਦਿਨ ਝੀਲ 'ਤੇ ਸਭ ਕੁਝ ਗੁਆਚ ਗਿਆ ਸੀ, ਫਿਰ ਵੀ ਉਹਨਾਂ ਨੂੰ ਬਚਾਉਣ ਲਈ ਯਿਸੂ ਦੀ ਸ਼ਕਤੀ ਵਿੱਚ ਭਰੋਸਾ ਸੀ। ਪਰ ਤੀਜਾ, ਸਾਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਉਹ ਬਚਾਉਣ ਲਈ ਉਸ ਉੱਤੇ ਭਰੋਸਾ ਕਰਨ ਵਿੱਚ ਝੁੱਕ ਗਏ, ਜਾਂ ਉਹਨਾਂ ਨੇ ਮਾਰ ਖਾ ਲਈ ਇਸ ਗੱਲ ਦੇ ਵਿੱਚ। ਉਹ ਇਹ ਸੀ ਕਿ ਜਿਸ ਕਾਰਨ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ ਹੇ ਥੋੜ੍ਹੇ ਵਿਸ਼ਵਾਸ ਵਾਲੇ ਲੋਕ? ਇਸ ਲਈ ਹੈ ਕਿਉਂਕਿ ਮੁਕਤੀ ਕਿੱਥੇ ਪਾਈ ਜਾਂਦੀ ਹੈ ਅਤੇ ਬਚਾਉਣ ਲਈ ਯਿਸੂ ਦੀ ਸ਼ਕਤੀ ਭਰੋਸੇ ਦਾ ਗਿਆਨ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਕਿ ਉਸ ਸਥਿਤੀ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਸਨ। ਇਸ ਨੂੰ ਯਿਸੂ ਵਿੱਚ ਭਰੋਸਾ ਕਰਨ ਲਈ ਆਪਣੇ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਸੀ। ਉਹਨਾਂ ਨੂੰ ਤੂਫਾਨ ਵਿੱਚ ਸ਼ਾਂਤੀ ਹੋਣੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਯਿਸੂ ਉੱਤੇ ਭਰੋਸਾ ਕੀਤਾ ਸੀ, ਪਰ ਉਹ ਨਹੀਂ ਸਨ। ਉਹ ਅਜੇ ਵੀ ਸਿਰ ਰਹਿਤ ਮੁਰਗੀਆਂ ਵਾਂਗੂ ਤੜਫ ਰਹੇ ਸਨ, ਚੀਕਾਂ ਮਾਰ ਰਹੇ ਸਨ, ਅਸੀਂ ਸਾਰੇ ਮਰਨ ਜਾ ਰਹੇ ਹਾਂ। ਉਹਨਾਂ ਕੋਲ ਸਾਰਾ ਗਿਆਨ ਸੀ, ਪਰ ਇਸ ਨੇ ਭਰੋਸੇ ਲਈ ਕੰਮ ਨਹੀਂ ਕੀਤਾ ਸੀ। ਉਹ ਯਿਸੂ ਦੀ ਸ਼ਕਤੀ ਨੂੰ ਜਾਣਦੇ ਸਨ, ਪਰ ਇਸ ਨੇ ਭਰੋਸਾ ਕਰਨ ਦੇ ਤਰੀਕੇ ਨਾਲ ਕੰਮ ਨਹੀਂ ਕੀਤਾ ਸੀ। ਤੂਫਾਨ ਦਾ ਸਾਹਮਣਾ ਕਰਦੇ ਸਮੇਂ ਇਸ ਨੇ ਇੱਕ ਅਮਲੀ ਸਿੱਟੇ 'ਤੇ ਨਹੀਂ ਪਹੁੰਚਾਇਆ ਸੀ। ਹੁਣ ਮੈਨੂੰ ਸ਼ੱਕ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜੋ ਇਸ ਤਰ੍ਹਾਂ ਦੇ ਹਨ। ਅਸੀਂ ਜਾਣਦੇ ਹਾਂ ਕਿ ਮਸੀਹ ਵਿੱਚ ਮੁਕਤੀ ਪਾਈ ਜਾਂਦੀ ਹੈ। ਸਾਨੂੰ ਬਚਾਉਣ ਲਈ ਮਸੀਹ ਦੀ ਸ਼ਕਤੀ ਵਿੱਚ ਭਰੋਸਾ ਹੈ, ਅਤੇ ਫਿਰ ਵੀ ਜਦੋਂ ਤੂਫਾਨ ਹੁੰਦਾ ਹੈ ਤਾਂ ਅਸੀਂ ਇੱਕ ਘਬਰਾਹਟ ਵਿੱਚ ਭੱਜਦੇ ਹਾਂ ਅਤੇ ਸੋਚਦੇ ਹਾਂ ਕਿ ਜ਼ਿੰਦਗੀ ਦੁਬਾਰਾ ਕਦੇ ਵੀ ਪਹਿਲਾਂ ਵਰਗੀ ਨਹੀਂ ਹੋ ਸਕਦੀ। ਅਸੀਂ ਗਿਆਨ ਨੂੰ, ਸਾਡੀਆਂ ਭਾਵਨਾਵਾਂ ਅਤੇ ਤੂਫਾਨ ਪ੍ਰਤੀ ਸਾਡੀ ਪਹੁੰਚ ਨੂੰ ਪ੍ਰਭਾਵਿਤ ਹੋਣ ਦਿੰਦੇ ਹਾਂ। ਜੇਸੀ ਰੋਇਲ ਕਹਿੰਦਾ ਹੈ, ਕਿੰਨੇ ਹੀ ਵਿਸ਼ਵਾਸ ਅਤੇ ਪਿਆਰ ਕਰਦੇ ਹਨ ਜੋ ਮਸੀਹ ਦੀ ਖਾਤਰ ਸਭ ਕੁਝ ਤਿਆਗ ਦਿੰਦੇ ਹਨ ਅਤੇ ਜਦੋਂ ਵੀ ਉਹ ਜਾਂਦਾ ਹੈ ਉਸਦੇ ਪਿੱਛੇ ਚੱਲਦੇ ਹਨ, ਅਤੇ ਫਿਰ ਵੀ ਅਜਮਾਇਸ਼ਾਂ ਦੀ ਘੜੀ ਵਿੱਚ ਡਰ ਨਾਲ ਭਰੇ ਹੁੰਦੇ ਹਨ। ਤੂਫਾਨ ਆਉਣ 'ਤੇ ਡਰ ਨਾਲ ਭਰ ਜਾਂਦੇ ਹਨ। ਉਹ ਜਾਰੀ ਰੱਖਦਾ ਹੈ, ਹੋਰ ਕਿੰਨੇ ਹਰ ਮੁਸੀਬਤ ਵੱਲ ਯਿਸੂ ਵੱਲ ਮੁੜਨ ਲਈ ਪ੍ਰਭੂ ਜੀ ਸਾਨੂੰ ਬਚਾਓ ਦੀ ਪੁਕਾਰ ਨਾਲ ਕਾਫੀ ਕਿਰਪਾ ਉਹਨਾਂ ਨੂੰ ਮਿਲੀ ਹੋਈ ਹੈ। ਫਿਰ ਵੀ ਉਹ ਇੰਨੀ ਕਿਰਪਾ ਦੇ ਮਿਲਣ ਦੇ ਬਾਵਜੂਦ ਵੀ ਆਪਣੇ ਹਨੇਰੇ ਸਮੇਂ ਵਿੱਚ ਲੇਟਣ ਅਤੇ ਵਿਸ਼ਵਾਸ ਕਰਨ ਵਿੱਚ ਉਹਨਾਂ ਦੇ ਲਈ ਇਹ ਕਿਰਪਾ ਜਿਹੜੀ ਆ ਉਹ ਕਾਫੀ ਨਹੀਂ ਹੈ। ਚੇਲੇ ਭਰੋਸਾ ਕਰਨ ਵਿੱਚ ਅਸਫਲ ਰਹੇ, ਲੇਟਣ ਵਿੱਚ ਅਸਫਲ ਰਹੇ, ਅਤੇ ਵਿਸ਼ਵਾਸ ਕਰਦੇ ਹੋਏ ਕਿ ਭਾਵੇਂ ਭਿਆਨਕ ਤੂਫਾਨ ਉਹਨਾਂ ਦੇ ਸਿਰ ਉੱਤੇ ਸੀ, ਟੁੱਟ ਗਿਆ ਸੀ, ਫਿਰ ਵੀ ਜਿਹੜਾ ਆ ਉਹ ਸਭ ਕੁਛ ਠੀਕ ਹੋ ਜਾਏ ਕਿਉਂ ਉਹ ਇਸ ਭਰੋਸਾ ਕਰਨ ਵਿੱਚ ਅਸਫਲ ਰਹੇ। ਅਜੇ ਵੀ ਇਸ ਬਾਰੇ ਸੋਚ ਰਹੇ ਹਾਂ ਕਿ ਅਸੀਂ ਚੇਲਿਆਂ ਤੋਂ ਕੀ ਸਿੱਖ ਸਕਦੇ ਹਾਂ ਜੋ ਅਸੀਂ ਨੋਟ ਕਰਦੇ ਹਾਂ। ਉਹਨਾਂ ਨੇ ਅਜੇ ਤੱਕ ਪਰਮੇਸ਼ਰ ਦੇ ਉਦੇਸ਼ਾਂ ਨੂੰ ਸਮਝਿਆ ਅਤੇ ਸਵੀਕਾਰ ਨਹੀਂ ਕੀਤਾ ਸੀ। ਮੈਂ ਪਹਿਲਾਂ ਕਿਹਾ ਸੀ ਕਿ ਯਿਸੂ ਦੀ ਸ਼ਾਂਤੀ ਅਤੇ ਵਿਸ਼ਵਾਸ ਇਸ ਤੱਥ ਤੋਂ ਪ੍ਰਭਾਵਿਤ ਸੀ ਕਿ ਉਹ ਜਾਣਦਾ ਸੀ ਕਿ ਉਹ ਕੌਣ ਸੀ, ਉਹ ਕਿਸ ਦਾ ਸੀ, ਉਹ ਇੱਥੇ ਕਿਉਂ ਸੀ, ਉਹ ਕਿੱਥੇ ਜਾ ਰਿਹਾ ਸੀ। ਉਸ ਦਾ ਭਰੋਸਾ ਪਰਮੇਸ਼ਰ ਦੇ ਉਦੇਸ਼ਾਂ ਨੂੰ ਸਮਝਣ ਅਤੇ ਸਵੀਕਾਰ ਕਰਨ 'ਤੇ ਆਧਾਰਿਤ ਸੀ। ਚੇਲੇ ਅਜੇ ਉੱਥੇ ਨਹੀਂ ਪਹੁੰਚੇ ਸਨ। ਉਹ ਅਜੇ ਵੀ ਇਹ ਯਕੀਨੀ ਨਹੀਂ ਸਨ ਕਿ ਉਹ ਕੌਣ ਸੀ, ਜਿਵੇਂ ਕਿ ਆਇਤ 27 ਵਿੱਚ ਸਵਾਲ ਪ੍ਰਗਟ ਹੁੰਦਾ ਕਰਦਾ ਹੈ ਕਿ ਇਹ ਕਿਸ ਕਿਸਮ ਦਾ ਮਨੁੱਖ ਹੈ। ਉਹਨਾਂ ਵਿੱਚ ਸਪਸ਼ਟਤਾ ਦੀ ਘਾਟ ਸੀ ਕਿ ਉਹ ਕਿਸ ਨਾਲ ਸੰਬੰਧਿਤ ਸੀ ਅਤੇ ਅਸਲ ਵਿੱਚ ਉਹ ਕਿਸ ਦੇ ਸਨ। ਉਹ ਕਿਸ ਗੱਲ ਦੀ ਵਿਸ਼ਾਲਤਾ ਨੂੰ ਸਮਝਣ ਤੋਂ ਬਹੁਤ ਦੂਰ ਸਨ ਕਿ ਉਹ ਇੱਥੇ ਕਿਉਂ ਸੀ, ਅਤੇ ਅਜੇ ਤੱਕ ਉਹਨਾਂ ਨੇ ਇਸ ਗੱਲ ਦਾ ਕੋਈ ਅਸਲ ਅੰਦਾਜ਼ਾ ਉਹਨਾਂ ਨੂੰ ਨਹੀਂ ਸੀ ਕਿ ਉਹ ਇੱਥੇ ਕਿਉਂ ਸੀ। ਇਹ ਸਵਾਲ ਕਿ ਉਹ ਕਿੱਥੇ ਜਾ ਰਿਹਾ ਸੀ ਜਾਂ ਉਹ ਕਿੱਥੇ ਜਾ ਰਹੇ ਸਨ, ਇਸ ਸਮੇਂ ਉਹਨਾਂ ਲਈ ਇੱਕ ਰਹੱਸ ਸੀ। ਉਹਨਾਂ ਨੂੰ ਅਹਿਸਾਸ ਨਹੀਂ ਸੀ ਕਿ ਸਾਰੇ ਬ੍ਰਹਿਮੰਡ ਦੇ ਪਰਮਾਤਮਾ ਦਾ ਉਹਨਾਂ ਦੇ ਜੀਵਨ ਵਿੱਚ ਇੱਕ ਉਦੇਸ਼ ਸੀ, ਅਤੇ ਜਦੋਂ ਇੱਕ ਇਹ ਉਦੇਸ਼ ਪੂਰਾ ਨਹੀਂ ਹੋ ਜਾਂਦਾ, ਉਹਨਾਂ ਦੇ ਸਿਰਾਂ ਵਿੱਚੋਂ ਇਹ ਸਾਹ ਕਦੇ ਵੀ ਨਹੀਂ ਹਟਾਇਆ ਜਾ ਸਕਦਾ ਸੀ। ਉਹ ਉਦੋਂ ਤੱਕ ਅਵਿਨਾਸ਼ੀ ਸਨ ਜਦੋਂ ਤੱਕ ਉਹ ਪਰਮੇਸ਼ਵਰ ਦਾ ਮਕਸਦ ਪੂਰਾ ਨਹੀਂ ਕਰ ਲੈਂਦੇ ਸਨ, ਅਤੇ ਜਦੋਂ ਪਰਮੇਸ਼ਵਰ ਨੇ ਉਹਨਾਂ ਦੇ ਜੀਵਨ 'ਤੇ ਸਮਾਂ ਬੁਲਾਇਆ ਤਾਂ ਕੁਝ ਵੀ ਉਸ ਨੂੰ ਨਿਰਾਸ਼ ਨਹੀਂ ਕਰ ਸਕਦਾ। ਸਾਨੂੰ ਵੀ ਇਸ ਸਮਝ ਦੀ ਲੋੜ ਹੈ। ਅਸੀਂ ਉਦੋਂ ਤੱਕ ਅਮਰ ਹਾਂ ਜਦੋਂ ਤੱਕ ਪਰਮਾਤਮਾ ਇਹ ਫੈਸਲਾ ਨਹੀਂ ਕਰਦਾ ਕਿ ਇਹ ਸਮਾਂ ਆ ਗਿਆ ਹੈ ਕਿ ਅਸੀਂ ਇਹਨਾਂ ਨਾਸ਼ਵਾਨ ਕਿਨਾਰਿਆਂ ਨੂੰ ਛੱਡ ਦਈਏ। ਅਤੇ ਜਦੋਂ ਪਰਮਾਤਮਾ ਬੁਲਾਉਂਦਾ ਹੈ ਤਾਂ ਅਸੀਂ ਜਾ ਰਹੇ ਹਾਂ। ਫਿਰ ਕੋਈ ਵੀ ਇਫ ਨੋ ਬਟਸ ਨੋ ਮੇ ਬੀ, ਇੱਦਾਂ ਨਹੀਂ ਹੁੰਦਾ ਕਿ ਅਸੀਂ ਕਹੀਏ ਕਿ ਜੇਕਰ ਜਾਂ ਭਾਵੇਂ ਜਾਂ ਕੋਈ, ਫਿਰ ਨਹੀਂ ਕੋਈ ਵੀ ਇੱਦਾਂ ਦੀ ਗੱਲ ਹੁੰਦੀ। ਇਸ ਲਈ ਉਹਨਾਂ ਚੀਜ਼ਾਂ ਬਾਰੇ ਚਿੰਤਾ ਕਰੋ ਜਿਨ੍ਹਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਸਾਨੂੰ ਆਪਣੇ ਜੀਵਨ ਲਈ ਪਰਮੇਸ਼ਵਰ ਦੇ ਉਦੇਸ਼ਾਂ ਨੂੰ ਸਮਝਣ ਅਤੇ ਸਵੀਕਾਰ ਕਰਨ ਦੀ ਲੋੜ ਹੈ। ਇਸ ਘਟਨਾ ਦੀ ਸਮਾਪਤੀ 'ਤੇ ਚੇਲੇ ਯਿਸੂ ਨੂੰ ਹੈਰਾਨ ਕਰਦੇ ਹੋਏ ਹੈਰਾਨ ਰਹਿ ਜਾਂਦੇ ਹਨ। ਇਹ ਕਿਹੋ ਜਿਹਾ ਮਨੁੱਖ ਹੈ, ਹਵਾਵਾਂ ਅਤੇ ਸਮੁੰਦਰ ਵੀ ਉਸਦਾ ਕਹਿਣਾ ਮੰਨਦੀਆਂ ਹਨ। ਖੈਰ, ਅਸੀਂ ਦੇਖਿਆ ਹੈ ਕਿ ਅਸੀਂ ਇਸ ਐਪੀਸੋਡ ਤੋਂ ਯਿਸੂ ਅਤੇ ਉਸਦੇ ਚੇਲਿਆਂ ਤੋਂ ਕੀ ਸਿੱਖ ਸਕਦੇ ਹਾਂ। ਆਓ ਅੰਤ ਵਿੱਚ ਕੋਸ਼ਿਸ਼ ਕਰੀਏ ਅਤੇ ਇਹਨਾਂ ਸਾਰਿਆਂ ਨੂੰ ਇਕੱਠਾ ਕਰੀਏ ਅਤੇ ਇਹ ਦੇਖ ਕੇ ਲਾਗੂ ਕਰਨ ਦੇ ਕੁਝ ਨੁਕਤੇ ਲੱਭੀਏ ਕਿ ਅਸੀਂ ਆਪਣੇ ਬਾਰੇ ਕੀ ਸਿੱਖ ਸਕਦੇ ਹਾਂ ਅਤੇ ਜੀਵਨ ਦੇ ਤੂਫਾਨਾਂ ਪ੍ਰਤੀ ਸਾਡੀ ਪ੍ਰਤੀਕਿਰਿਆ ਕੀ ਹੋਣੀ ਚਾਹੀਦੀ ਹੈ ਜਾਂ ਕੀ ਹੋਣਾ ਚਾਹੀਦਾ ਹੈ। ਅਸੀਂ ਆਪਣੇ ਬਾਰੇ ਕੀ ਸਿੱਖਦੇ ਹਾਂ? ਪਹਿਲੀ ਗੱਲ, ਤੂਫਾਨ ਮਸੀਹੀ ਜੀਵਨ ਵਿੱਚ ਇੱਕ ਅਸਲੀਅਤ ਹਨ। ਯਿਸੂ ਅਤੇ ਚੇਲਿਆਂ ਨੇ ਇਸ ਤੂਫਾਨ ਦਾ ਸਾਹਮਣਾ ਕੀਤਾ। ਅਸੀਂ ਉਹਨਾਂ ਦੇ ਜੀਵਨ ਤੋਂ ਜਾਣਦੇ ਹਾਂ ਕਿ ਇਹ ਆਖਰੀ ਤੂਫਾਨ ਨਹੀਂ ਸੀ ਜਿਸ ਦਾ ਉਹਨਾਂ ਨੇ ਸਾਹਮਣਾ ਕੀਤਾ ਸੀ। ਤੂਫਾਨ ਇੱਕ ਹਕੀਕਤ ਹਨ। ਜੇ ਤੁਸੀਂ ਵਿਸ਼ਵਾਸ ਦੇ ਸ਼ਬਦ ਦੁਆਰਾ ਭਰਮਾਏ ਗਏ ਹੋ ਤਾਂ ਜਾਂ ਇਸ ਦਾ ਨਾਮ ਲੈ ਕੇ ਅਤੇ ਈਸਾਈਅਤ ਦੇ ਬ੍ਰਾਂਡ ਦਾ ਦਾਅਵਾ ਕਰਦੇ ਹੋ ਤਾਂ ਤੁਹਾਡੀ ਨਿਰਾਸ਼ ਹੋਣ ਤੋਂ ਪਹਿਲਾਂ ਇਹ ਸਿਰਫ ਸਮੇਂ ਦੀ ਗੱਲ ਹੈ। ਅਤੇ ਜਦੋਂ ਇਹ ਤੂਫਾਨ ਆਉਂਦੇ ਹਨ ਤਾਂ ਤੁਸੀਂ ਗਿੱਲੇ ਹੋ ਜਾਂਦੇ ਹੋ। ਇਹ ਦਰਦਨਾਕ ਹੋ ਸਕਦਾ ਹੈ, ਇਹ ਕੋਝਾ ਹੋਵੇਗਾ, ਇਹ ਭਾਵਨਾਤਮਕ ਤੌਰ 'ਤੇ ਨਿਕਾਸ ਹੋਵੇਗਾ, ਪਰ ਸਾਡੇ ਪ੍ਰਭੂ ਯਿਸੂ ਮਸੀਹ ਕੋਲ ਕਿਸੇ ਵੀ ਤੂਫਾਨ ਨਾਲ ਨਜਿੱਠਣ ਦੀ ਸ਼ਕਤੀ ਹੈ। ਜੇ ਤੁਸੀਂ ਇਸ ਸਮੇਂ ਆਪਣੀ ਜ਼ਿੰਦਗੀ ਵਿੱਚ ਡੂੰਘੇ ਤੂਫਾਨ ਵਿੱਚੋਂ ਲੰਘ ਰਹੇ ਹੋ, ਤੁਹਾਨੂੰ ਆਪਣੇ ਆਪ ਨੂੰ ਇਹ ਯਾਦ ਕਰਾਉਣ ਦੀ ਲੋੜ ਹੈ। ਤੂਫਾਨ ਸਾਰਿਆਂ ਲਈ ਆਉਂਦੇ ਹਨ ਅਤੇ ਮਸੀਹ ਕੋਲ ਤੁਹਾਡੇ ਤੂਫਾਨ ਨਾਲ ਨਜਿੱਠਣ ਦੀ ਸ਼ਕਤੀ ਹੈ। ਨੰਬਰ 2, ਯਿਸੂ ਕੋਲ ਇਹਨਾਂ ਤੂਫਾਨਾਂ 'ਤੇ ਪੂਰਾ ਅਧਿਕਾਰ ਹੈ। ਕਿ ਸਾਡੇ ਕੋਲ ਉਸ 'ਤੇ ਭਰੋਸਾ ਕਰਨ ਦਾ ਭਰੋਸਾ ਹੈ? ਤੂਫਾਨ ਨੇ ਉਸ ਦਿਨ ਚੇਲਿਆਂ ਨੂੰ ਸਬਕ ਸਿਖਾਇਆ। ਇਸ ਨੇ ਉਹਨਾਂ ਨੂੰ ਸਿਖਾਇਆ ਕਿ ਯਿਸੂ ਕੋਲ ਸਾਰੇ ਤੂਫਾਨਾਂ ਉੱਤੇ ਤਾਕਤ ਸੀ। ਇਸ ਨੇ ਉਹਨਾਂ ਨੂੰ ਸਿਖਾਇਆ ਕਿ ਵਿਸ਼ਵਾਸ ਰੱਖਣ ਵਿੱਚ ਅੰਤਰ ਹੈ, ਕਿ ਉਹ ਬਚਾ ਸਕਦਾ ਹੈ ਅਤੇ ਵਿਸ਼ਵਾਸ ਰੱਖਣ ਵਿੱਚ ਕਿ ਉਹ ਬਚਾਵੇਗਾ। ਹੋ ਸਕਦਾ ਹੈ ਕਿ ਤੁਸੀਂ ਆਪਣੇ ਮਸੀਹੀ ਜੀਵਨ ਵਿੱਚ ਡਰ ਦੇ ਕਾਰਨ ਅਧਰੰਗੀ ਹੋ। ਜੇ ਅਜਿਹਾ ਹੈ ਤਾਂ ਤੁਹਾਨੂੰ ਇਸ ਯਿਸੂ 'ਤੇ ਭਰੋਸਾ ਕਰਨ ਦੀ ਲੋੜ ਹੈ ਜਿਸ ਕੋਲ ਸਾਰਾ ਅਧਿਕਾਰ ਹੈ। ਕੀ ਤੁਸੀਂ ਇਸ ਤੋਂ ਮੈਨੂੰ ਬਚਾਓ ਪੁਕਾਰਿਆ ਹੈ? ਫਿਰ ਸੈਟਲ ਹੋ ਜਾਓ ਅਤੇ ਤੂਫਾਨ ਦੇ ਵਿਚਕਾਰ ਚੁੱਪ ਅਤੇ ਭਰੋਸੇ ਨਾਲ ਇਸ ਗਿਆਨ ਵਿੱਚ ਲੇਟ ਜਾਓ कि वह काम करेगा, ये असली शक्तिशाली विश्वास है। नंबर तीन, जाणो कि तुहाडे जीवन लई परमात्मा दा उद्देश कदे भी निराश नहीं हो सकता। प्रभु दिंदा है ते प्रभु ही लै लैंदा है, कुछ भी तुहानू छू नहीं सकता जदों तक वह इस दी आग्या नहीं दिंदा। कोई भी चीज़ तुहाडी जिंदगी नहीं लै सकती जदों तक कि तुसी वह सब कुछ पूरा नहीं कर लेंदे जो परमेश्वर ने तुहाडे लई निर्धारित किया है। रब दे बच्चे होण दे नाते तुसी अपने जीवन लई परमेश्वर दे उद्देशां विच पूरी तरह सुरक्षित हो, भावें तुसी इस नूं जाणदे हो या नहीं। यह गल है, भावें तुसी आजादी अते रिहाई दा आनंद माण रहे हो जो ये ज्ञान लिया है जो अजे भी बहुत ज़्यादा है। जो तूफान आते हैं तो असं की करते हैं, जाणो कि यह मसीही जीवन का एक आम हिस्सा है, जाणो कि यीशु मुक्ति का स्रोत है, जाणो कि तुहाडा भरोसा मुक्ति लई उस विच है, बचाउण लई उस उत्ते भरोसा करो ते तूफान दे विचकार अपने आप नूं संतुष्ट रखो अते उडीक करो। जाणो कि कोई भी चीज़ तुहाडे जीवन लई परमेश्वर दे उद्देशां नूं निराश नहीं कर सकती, अते जदों तूफान आउणगे तुसीं दृढ़ रहोगे अते आखिरकार साडा प्रभु वह है जिस नूं हवा अते समुंदर भी मनते हैं। आमीन।